ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹੀ ਮਹੱਲਾ ਪਹਿਲਾ ਘਰ ਛੇਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਉਜਲ ਕਹਾਂ ਚਿਲਕਣਾ ਕੋਟਿਮ ਕਲੜੀ ਮਾਸ ਧੋਤਿਆਂ ਜੂਠ ਨਾ ਉਤਰੈ ਜੇ ਸੋ ਧੋਵਾ ਤਿਸ ਉਜਲ ਕਹਾਂ ਚਿਲਕਣਾ ਕੋਟਿਮ ਕਲੜੀ ਮਾਸ ਧੋਤਿਆਂ ਜੂਠ ਨਾ ਉਤਰੈ ਜੇ ਸੋ ਧੋਵਾ ਤਿਸ ਸੱਜਣ ਸੇਈ ਨਾਲ ਮੈਂ ਚੱਲਦਿਆਂ ਨਾਲ ਚਲਨ ਜਿੱਥੇ ਲੇਖਾ ਮੰਗੀ ਹੈ ਤਿੱਥੇ ਖੜੇ ਦਿਸਨ ਰਹਾਉ ਕੋਠੇ ਮੰਡਪ ਮਾੜੀਆਂ ਪਾਸੋਂ ਚਿਤਵੀਆ ਟੱਠੀਆਂ ਕਮਨਾ ਆਵਨੀ ਵਿੱਚੋਂ ਸਖਣੀਆਂ ਬੱਗਾ ਬੱਗੇ ਕੱਪੜੇ ਤੀਰਥ ਮੰਜ ਵਸਨ ਕੁੱਟ ਕੁੱਟ ਜੀਆ ਖਾਵਣੇ ਬੱਗੇ ਨਾ ਕਹੀਅੰਨ ਸਿਮਲ ਰੁੱਖ ਸਰੀਰ ਮੈਂ ਜਨ ਦੇਖ ਪੁਲੰਨ ਸੇ ਫਲ ਕਮਨਾ ਆਵਨੀ ਤੇ ਗੁਣ ਮੈਂ ਤਨ ਹੰਨ ਅੰਦਲੇ ਭਾਰ ਉਠਾਇਆ ਡੂਗਰ ਵਾਟ ਬਹੁਤ ਅੱਖੀ ਲੋੜੀ ਨਾ ਲਹਾ ਹਉ ਚੜ ਲੰਗਾ ਕਿਤ ਚਾਕਰੀਆਂ ਚੰਗਿਆਈਆਂ ਅਵਰ ਸਿਆਣਪ ਕਿਤ ਨਾਨਕ ਨਾਮ ਸਮਾਲ ਤੂੰ ਬੱਦਾ ਛੁੱਟ ਹੈ ਜਿਤ ਚਾਕਰੀਆ ਚੰਗਿਆਈਆ ਅਵਰ ਸਿਆਣਪ ਕਿਤ ਨਾਨਕ ਨਾਮ ਸਮਾਲ ਤੂੰ ਬੱਦਾ ਛੁੱਟ ਹੈ ਜਿਤ ਵਾਹਿਗੁਰੂ ਜੀ ਕਾ ਖਾਲਸਾ
ਬਾਰਗਾਹੇ ਇਨਾਇਤ ਕੇ ਮਾਲਕ ਕਲੀ ਦੀ ਜੀਵਨ ਕੇ ਉਧਾਰ ਕਰਤਾ ਰਸ ਦੇ ਮਹਾਂਸਾਗਰ ਸਾਹਿਬੇ ਸਾਹਿਬਾ ਜੋਤ ਰੂਪ ਹਰ ਆਪ ਮਹਿਮਾ ਦੇ ਮਾਲਕ ਤਨ 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 ਗੁਰੂ ਪਿਤਾ ਸ੍ਰੀ ਗੁਰੂ ਦੇਵ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਨ ਬਰਕਤਮਈ ਇਨਾਇਤਮਈ ਸ੍ਰੀ ਚਰਨ ਕਮਲਾਂ 'ਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ, ਗੁਰਦੇਵ ਜੀ ਦੀ ਮਹਾਨ ਇਨਾਇਤ ਦਾ ਸਦਕਾ ਸਾਡੇ ਸਾਰਿਆਂ ਦੇ ਸਿਰ 'ਤੇ ਮਰਾਮਤਮਈ ਰੱਖੇ ਹੱਥ ਦਾ ਸਦਕਾ, ਜੀਵਨ ਦਾ ਅੱਜ ਦਾ ਦਿਨ ਵੀ ਪ੍ਰਾਪਤ ਹੋਇਆ ਔਰ ਇਸ ਨਵੇਂ ਦਿਨ ਦੀ ਜੋ ਨਵੇਂ ਜਨਮ ਸਮਾਨ ਹੈ ਸ਼ੁਰੂਆਤ ਕਰਨ ਦਾ ਬਲ ਵੀ ਸਾਹਿਬ ਜੀ ਨੇ ਤਰੁੱਠਦਿਆਂ ਹੋਇਆਂ ਅਨੁਗ੍ਰਹਿਤ ਕਰਦਿਆਂ ਸਾਰੀ ਕਾਇਨਾਤ ਦੇ ਸਭ ਤੋਂ ਪਾਵਨ ਅਸਥਾਨ ਅੰਮ੍ਰਿਤ ਸਰੋਵਰ ਸਦ ਭਰਿਆ ਡਿੱਠੇ ਸਭੇ ਥਾਂ ਨਹੀਂ ਤੁਦ ਜਿਹਾ, ਜਿਉਂਦੇ ਜਾਗਦੇ ਸੁਣਦੇ ਤੇ ਬੋਲਦੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪ੍ਰਦਾਨ ਕੀਤਾ ਹੈ। ਰੋਮ ਰੋਮ ਕੋਟਾਨ ਕੋਟ ਸ਼ੁਕਰਾਨਾ ਹੈ ਸਤਿਗੁਰੂ ਜੀ ਦੀ ਮਹਾਨ ਪਵਿੱਤਰ ਬਾਣੀ ਸਰਬੱਤਰ ਆਸਾ ਪੂਰਨ ਕਰਨਹਾਰ ਸ੍ਰੀ ਆਸਾ ਕੀ ਵਾਰ ਦੇ ਗਾਇਨ ਆਪਣੇ ਪ੍ਰੇਮ ਸਹਿਤ ਸਰਵਣ ਕੀਤੇ ਹਨ। ਫਿਰ ਸਾਹਿਬ ਜੀ ਦੇ ਦਰ ਤੋਂ ਪ੍ਰਾਪਤ ਹੋਏ ਸਦਾਏ ਬਾਰਗਾਹ ਈਸ਼ਵਰੀ ਆਵਾਜ਼ ਰੱਬੀ ਬੋਲ ਹੁਕਮਨਾਮੇ ਦੇ ਰੂਪ ਵਿੱਚ ਆਪਣੀ ਝੋਲੀ 'ਚ ਪਾਏ ਹਨ। ਕੁਝ ਸਮਾਂ ਹੋਰ ਇਹਨਾਂ ਮਹਾਂਬੋਲਾਂ ਦੀ ਵਿਚਾਰ ਰਾਹੀਂ ਮਨ ਗੁਰੂ ਚਰਨਾਂ ਨਾਲ ਜੁੜ ਸਕੇ, ਇਕਾਗਰਤਾ ਅਦਬ ਤੇ ਆਨੰਦ ਦੀ ਦਾਤ ਝੋਲੀ 'ਚ ਪੈ ਸਕੇ। ਇਸ ਲਈ ਜਿਤਨੇ ਮਾਤਾ ਪ੍ਰਾਤਾ ਹਾਜ਼ਰੀਨ ਹਾਜ਼ਰੀ ਭਰ ਰਹੇ ਹੋ, ਪੇਸ਼ਤਰ ਦੋਵਾਂ ਹੱਥਾਂ ਨੂੰ ਹਿਰਦੇ ਦੇ ਸਾਹਮਣੇ ਜੋੜਦਿਆਂ ਐਸਾ ਗਹਿਰਾਈ ਤੋਂ ਮਹਿਸੂਸ ਕਰੀਏ ਕਿ ਸਾਡਾ ਸੀਸ ਗੁਰੂ ਨਾਨਕ ਦੇਵ ਜੀ ਦੇ ਚਰਨ ਕਮਲਾਂ 'ਤੇ ਟਿਕਿਆ ਹੈ ਅਤੇ ਸਾਹਿਬ ਜੀਆਂ ਨੇ ਮਿਹਰ ਭਰਿਆ ਹੱਥ ਸਾਡੇ ਸਿਰ 'ਤੇ ਰੱਖਿਆ ਹੋਇਆ। ਸਤਿਗੁਰੂ ਜੀ ਦੇ ਸ਼ਬਦ ਰੂਪੀ ਕਦਮਾਂ ਨੂੰ ਗਲਵੱਕੜੀ ਕਰਦਿਆਂ ਚਰਨ ਚੁੰਮਦਿਆਂ ਹੋਇਆਂ ਗੁਰੂ ਕੀ ਅੰਮ੍ਰਿਤ ਫਤਿਹ ਦੁਆਰਾ ਸਾਂਝ ਬਣਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਮਹਾਂਬੋਲ ਆਪ ਨਾਰਾਇਣ ਕਲਾ ਤਾਰ ਜਗ ਮੈਂ ਪਰਵਰਿਓ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ, ਜਿਨ੍ਹਾਂ ਦੇ ਕਦਮਾਂ ਦੀ ਸੋ ਪ੍ਰਾਪਤ ਕਰਕੇ ਵੱਡੇ ਵੱਡੇ ਪੱਥਰ ਵੀ ਮੋਮ ਹੁੰਦੇ ਦਿਖਾਈ ਪਏ, ਕੌੜੇ ਰੀਠੇ ਮਿੱਠੇ ਹੋ ਗਏ ਔਰ ਖੋਲਦੇ ਹੋਏ ਕੜਾਹੇ ਸ਼ਾਂਤ ਹੋਏ। ਜਿਨ੍ਹਾਂ ਦੇ ਕੰਠ 'ਤੇ ਰੱਬੀ ਆਵਾਜ਼ ਹੈ ਅਤੇ ਜਿਨ੍ਹਾਂ ਦੇ ਨਾਲ ਭਾਈ ਮਰਦਾਨਾ ਸਾਜ਼ ਹੈ, ਐਸੇ ਦੀਨ ਦਿਆਲ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਅੰਮ੍ਰਿਤ ਕੰਠ ਤੋਂ ਪ੍ਰਾਪਤ ਹੋਏ ਨੇ ਇਹ ਬੋਲ, ਜਿਸ ਦੀਆਂ ਮਰਕਜ਼ੀ ਪੰਕਤੀਆਂ ਹਨ ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚਲਨ ਜਿੱਥੇ ਲੇਖਾ ਮੰਗੀਏ ਤਿੱਥੇ ਖੜੇ ਦਿਸਣ। ਇਸ ਦੀ ਜੋ ਸਾਡੇ ਸੰਪਰਦਾਇ ਗਿਆਨੀ ਪੁਰਸ਼ਾਂ ਨੇ ਉਥਾਨਕਾ ਰੱਖੀ ਹੈ ਇਸ ਸ਼ਬਦ ਦੀ, ਇੱਧਰ ਮਖਦੂਮਪੁਰਾ ਇੱਕ ਜਗ੍ਹਾ ਜਿਸਦਾ ਉਸ ਵੇਲੇ ਨਾਮ ਤੁਲੰਬਾ ਜਾਂ ਡੁਲੰਬਾ ਕਰਕੇ ਸੀ, ਜਿੱਥੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਇੱਕ ਸੇਖ ਸੱਜਣ ਨਾਮ ਦੇ ਵਿਅਕਤੀ ਦੇ ਘਰ ਆਏ, ਚਰਨ ਪਾਏ ਮਹਾਰਾਜ ਨੇ ਤੇ ਦੇਖਿਆ ਬਈ ਬਾਹਰੋਂ ਬੜਾ ਸੱਜਣ ਤਾਈ ਦੇ ਬੋਲ ਕਹਿੰਦਾ, ਬੜਾ ਪ੍ਰਭਾਵਿਤ ਕਰਦਾ ਅਗਲੇ ਨੂੰ, ਪਰ ਮੌਕਾ ਬਣਾ ਕੇ ਫਿਰ ਲੁੱਟ ਲੈਂਦਾ ਹੈ। ਲੋਕ ਉਹਨੂੰ ਸੱਜਣ ਠੱਗ ਕਹਿੰਦੇ ਸਨ, ਬਈ ਇਹ ਠੱਗ ਹੈਗਾ, ਜਿਹਦਾ ਲਿਬਾਸ ਸੱਜਣਾ ਵਾਲਾ, ਜਿਹਦੇ ਬੋਲ ਸੱਜਣਾ ਵਾਲੇ, ਜਿਹਦਾ ਲੱਭੋ ਲਹਿਜ਼ਾ ਹਾਵ ਭਾਵ ਸਭ ਸੱਜਣਾ ਵਾਲਾ, ਜਿਸ ਤੇ ਕਹਾਵਤ ਕਹਿਨਾਵਤ ਢੁੱਕਦੀ ਹੈ ਬਈ ਦੁਨੀਆ ਠੱਗੋ ਮੱਕਰ ਨਾਲ ਤੇ ਰੋਟੀ ਖਾਓ ਸ਼ੱਕਰ ਨਾਲ, ਕੋਈ ਇਸ ਤਰ੍ਹਾਂ ਦੇ ਕਿਰਦਾਰ ਦਾ ਸੀ ਉਹ ਸੇਖ ਸੱਜਣ। ਸਤਿਗੁਰੂ ਪਾਤਸ਼ਾਹ ਜੀ ਦੇ ਚਰਨ ਪਏ, ਸਤਿਗੁਰੂ ਪਾਤਸ਼ਾਹ ਜੀ ਦੇ ਬਚਨ ਸੁਣੇ ਤੇ ਉਸਦਾ ਠੱਗ ਬਣੇ ਤੋਂ ਮਨ ਬਦਲ ਕੇ ਤੇ ਸੱਚਮੁੱਚ ਸੱਜਣ ਤਾਈ ਅਖਤਿਆਰ ਕਰ ਗਿਆ ਔਰ ਉਹ ਸੰਤ ਸੱਜਣ ਹੋਇਆ। ਤੇ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਮਤ ਦਾ ਪ੍ਰਚਾਰ ਕਰਦਾ ਰਿਹਾ, ਲੋਕਾਂ ਨੂੰ ਗੁਰੂ ਨਾਨਕ ਨਾਲ ਜੋੜਦਾ ਰਿਹਾ। ਉਸ ਪ੍ਰਥਾਏ ਬੋਲ ਮਹਾਰਾਜ ਜੀ ਨੇ ਆਖੇ ਨੇ, ਪਰ ਕੇਵਲ ਉਸਦੇ ਪ੍ਰਥਾਏ ਨਹੀਂ, ਬੇਸ਼ੱਕ ਉਸ ਪ੍ਰਥਾਏ ਆਖੇ ਹਨ, ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨ ਹੈ। ਉਹਨਾਂ ਦੇ ਬੋਲ ਸਾਰੇ ਜਗਤ ਲਈ ਸਾਂਝੇ ਹੁੰਦੇ ਨੇ। ਉਪਦੇਸ਼ਨ ਸਮ ਮਿੱਤਰ ਸਤਰ ਹੈ ਭਗਵੰਤ ਭਗਤ ਭਾਵਨੀ, ਪਰ ਨਿੰਦਾ ਨਾ ਸੋਤ ਸਰਵਣ ਆਪ ਤਿਆਗ ਸਗਲ ਰੇਣ ਕਹਿ। ਸਾਹਿਬ ਗੁਰੂ ਅਰਜਨ ਦੇਵ ਜੀ ਦੇ ਬੋਲ, ਉਹਨਾਂ ਦੇ ਬੋਲ ਸਾਰੇ ਜਗਤ ਲਈ ਸਾਂਝੇ ਹਨ। ਕਿਸੇ ਫਿਰਕੇ ਨੂੰ ਕਿਸੇ ਵਰਣ ਨੂੰ ਉਹ ਵੱਖਰਾ ਨਹੀਂ ਜਾਣਦੇ। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੌ ਵਰਣਾਂ ਕੋ ਸਾਂਝਾ। ਤੇ ਉਪਦੇਸ਼ ਕੀ ਹੈ? ਗੁਰਮੁਖ ਨਾਮ ਜਪੈ ਉਧਰੈ ਸੋ ਕਲਮੈ ਘਟ ਘਟ ਨਾਨਕ ਮਾਝਾ। ਮਹਾਰਾਜ ਜੀ ਦੇ ਬਚਨ ਬੜੇ ਗਹਿਰੇ, ਬੜੇ ਰਸ ਲਬਰੇਜ਼ ਤੇ ਬੜੇ ਕ੍ਰਾਂਤੀਕਾਰੀ ਨੇ, ਜੋ ਸਾਡੇ ਜੀਵਨ ਨੂੰ ਬਦਲਣ ਦੀ ਸਮਰੱਥਾ ਰੱਖਦੇ। ਜਿਨ੍ਹਾਂ ਤੋਂ ਸਾਡਾ ਜੀਵਨ ਜੁੜ ਕੇ ਪੂਰਨ ਲਾਭ ਪ੍ਰਾਪਤ ਕਰ ਸਕਦਾ ਔਰ ਆਨੰਦ ਦੀ ਉਪਲਬਧੀ ਇਸ ਜੀਵਨ ਵਿੱਚ ਹੋ ਸਕਦੀ ਹੈ, ਐਸੇ ਬੋਲ ਨੇ ਮਹਾਰਾਜ। ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚਲਨ, ਉਹਨਾਂ ਨੂੰ ਸੱਜਣ ਆਖਿਆ ਜਾ ਸਕਦਾ ਜਿਹੜੇ ਜਿੱਥੇ ਮੈਨੂੰ ਲੋੜ ਪਵੇ ਮੇਰੇ ਨਾਲ ਖੜੇ ਹੋਣ, ਤੇ ਜਦੋਂ ਮੈਂ ਚੱਲਾਂ ਤੇ ਮੇਰੇ ਨਾਲ ਹੀ ਚੱਲ ਪੈਣ। ਐਸਾ ਕੋਈ ਸੰਸਾਰ ਤੇ ਦਿਖਾਈ ਨਹੀਂ ਪੈਂਦਾ ਜੋ ਸਾਡੇ ਨਾਲ ਚੱਲ ਸਕਦਾ ਹੋਵੇ। ਬੜੀ ਵਾਰੀ ਅਸੀਂ ਦੇਖਦੇ ਹਾਂ ਕਈ ਦੁਨਿਆਵੀ ਮਾਮਲਿਆਂ 'ਚ ਹੀ ਸਾਡੇ ਸੱਜਣ ਸਾਡੇ ਤੋਂ ਦੂਰ ਹੋ ਜਾਂਦੇ ਨੇ, ਜਿਹੜੇ ਬੜੇ ਦਾਅਵੇ ਕਰਦੇ ਨੇ ਵੀ ਮੈਂ ਤੇਰੇ ਨਾਲ ਹਾਂ, ਦੇਖੀ ਜਾਏਗੀ, ਫੱਟੇ ਚੁੱਕ ਦੇਵਾਂਗੇ, ਪਤਾ ਨਹੀਂ ਕਿੱਥੇ ਰੱਖੇ ਹੋਏ ਨੇ ਜਿਹੜੇ ਚੁੱਕਣੇ ਨੇ। ਤੇ ਮਤਲਬ ਕੀ ਹੈ, ਭਾਵ ਸੈਲਾਬ ਲਿਆ ਦੇਵਾਂਗੇ, ਹੜ੍ਹ ਆ ਜਾਏਗਾ ਤੇਰੇ ਪਿੱਛੇ, ਜਿਵੇਂ ਡੈਮ ਦੇ ਫੱਟੇ ਚੁੱਕ ਦਿੰਦੇ ਨਾ, ਅੱਗੇ ਸਭ ਕੁਝ ਰੁੜ ਜਾਂਦਾ ਹੈ। ਤੇ ਹਰ ਵੇਲੇ ਬੜੀਆਂ ਵੱਡੀਆਂ ਵੱਡੀਆਂ ਗੱਲਾਂ ਕਰਨਗੇ, ਪਰ ਥੋੜੀ ਜਿਹੀ ਵਿਪਤਾ ਪੈ ਜਾਏ ਫਿਰ ਪਤਾ ਚੱਲ ਜਾਂਦਾ ਹੈ ਆਪਣਾ ਕੌਣ ਹੈ ਤੇ ਬੇਗਾਨਾ ਕੌਣ ਹੈ। ਮਹਾਂਕਵੀ ਰਹੀਮ ਖਾਨ ਖਾਨਾ, ਉਸਨੇ ਦੋ ਬੋਲ ਬੜੇ ਕੀਮਤੀ ਆਖੇ ਨੇ। ਉਹ ਕਹਿੰਦਾ, ਵਿਪਤਾ ਦਾ ਸਮਾਂ ਵੀ ਕਸਵੱਟੀ ਵਰਗਾ ਆਉਂਦਾ, ਚਾਹੀਦੀ ਹੈ ਜੀਵਨ 'ਚ ਚਾਹੀਦੀ ਹੈ। ਤੁਸੀਂ ਯਾਦ ਕਰੋ, ਜੇ ਭੁੱਲ ਨਾ ਗਏ ਹੋ ਤੇ ਤੁਹਾਡੇ ਚੋਂ ਕੋਈ ਐਸਾ ਨਹੀਂ ਹੈ ਜਿਸ ਤੇ ਵਿਪਤਾ ਨਾ ਆਈ ਹੋਵੇ, ਦੁੱਖ ਦਾ ਸਮਾਂ ਨਾ ਆਇਆ ਹੋਵੇ। ਇਹ ਹਰ ਇੱਕ ਦੇ ਜੀਵਨ ਵਿੱਚ ਆਉਂਦਾ ਹੈ। ਤੇ ਆਮ ਮਨੁੱਖਾਂ ਦੀ ਗੱਲ ਨਹੀਂ ਹੈ, ਅਵਤਾਰਾਂ ਦੇ ਜੀਵਨ ਵਿੱਚ ਵੀ ਆਉਂਦਾ ਹੈ। ਸ਼੍ਰੀ ਰਾਮ ਦੇ ਜੀਵਨ 'ਚ ਵੀ ਆਇਆ, ਸ਼੍ਰੀ ਕ੍ਰਿਸ਼ਨ ਦੇ ਜੀਵਨ 'ਚ ਵੀ ਆਇਆ। ਹਰ ਇੱਕ ਦੇ ਜੀਵਨ ਵਿੱਚ ਆਉਂਦਾ ਹੋਇਆ ਤੁਹਾਨੂੰ ਦਿਖਾਈ ਪਵੇਗਾ। ਆਪਣਾ ਜੀਵਨ ਵੀ ਇੱਕ ਸੈਕਿੰਡ ਲਈ ਝਾਤੀ ਮਾਰ ਕੇ ਦੇਖੋ, ਵਿਪਤਾ ਦਾ ਸਮਾਂ ਆਇਆ ਸੀ ਤੇ ਬਹੁਤ ਜਿਹੜੇ ਨੇੜੇ ਦੇ ਲੋਕ ਸਨ ਉਹ ਵੀ ਪਿੱਛੇ ਹੋ ਗਏ। ਬਈ ਦੇ ਨਾਲ ਤਾਂ ਹੁਣ ਬੋਲਣਾ ਵੀ ਠੀਕ ਨਹੀਂ, ਕੁਝ ਮੰਗਣ ਵਾਸਤੇ ਹੀ ਨਾ ਆ ਜਾਏ, ਕੁਝ ਲੈਣ ਵਾਸਤੇ ਹੀ ਨਾ ਆ ਜਾਏ, ਕੋਈ ਸਾਨੂੰ ਵੀ ਵਿਪਤਾ ਦਾ ਪ੍ਰਸਾਦ ਹੀ ਨਾ ਦੇ ਜਾਏ। ਕਵੀ ਰਹੀਮ ਖਾਨ ਖਾਨ ਕਹਿੰਦੇ ਨੇ, ਵਿਪਤਾ ਵੀ ਚਾਹੀਦੀ ਹੈ, ਰਹਿਮਨ ਵਿਪਦਾ ਹੂੰ ਬਲੀ ਜੋ ਥੋੜੇ ਦਿਨ ਹੋਏ। ਗਾਲੀ ਨਾ ਪੈ ਜਾਏ, ਥੋੜੇ ਦਿਨ ਵਿਪਤਾ ਦੇ ਵੀ ਹੋਵਣ, ਦੁੱਖ ਦੇ ਵੀ ਹੋਵਣ। ਤੇ ਉਸ ਮਹਾਨ ਆਲਮ ਫਾਜ਼ਲ ਪੁਰਖ ਨੂੰ ਪੁੱਛੀਏ ਵੀ ਤੂੰ ਵਿਪਤਾ ਦੀ ਕਿਉਂ ਮੰਗ ਕਰਦਾ ਹੈ, ਆਪਦਾ ਦੀ ਕਿਉਂ ਮੰਗ ਕਰਦਾ ਹੈ। ਉਹ ਕਹਿੰਦਾ, ਇਹਦਾ ਫਾਇਦਾ ਬੜਾ ਹੁੰਦਾ ਹੈ। ਫਾਇਦਾ ਇਹ ਹੁੰਦਾ ਹੈ ਕਿ ਹਿੱਤ ਅਨਹਿੱਤ ਇਹ ਜਗਤ ਮੈਂ ਜਾਣ ਪਰਤ ਸਭ ਕੋਏ। ਆਪਣਾ ਹਿਤੈਸ਼ੀ ਕੌਣ ਹੈ ਤੇ ਆਪਣਾ ਗੈਰ ਹਿਤੈਸ਼ੀ ਕੌਣ ਹੈ। ਸਾਰਿਆਂ ਦਾ ਵਿਪਤਾ ਦੇ ਸਮੇਂ ਪਤਾ ਚੱਲ ਜਾਂਦਾ ਵੀ ਆਪਣਾ ਕੌਣ ਹੈ, ਬੇਗਾਨਾ ਕੌਣ ਹੈ। ਸਾਹਿਬ ਜੀ ਨੇ ਬੜੇ ਗਹਿਰੇ ਬੋਲ ਆਖੇ ਨੇ, ਸੁਖ ਮੈਂ ਆਨ ਬਹੁਤ ਮਿਲ ਬੈਠਤ, ਰਹਿਤ ਚਹੁ ਦਿਸ ਘੇਰੇ। ਤੇ ਪ੍ਰਭੂ ਨਾ ਕਰੇ ਵਿਪਤਾ ਦਾ ਸਮਾਂ ਆ ਜਾਏ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਬੋਲ, ਰਹਿਤ ਚਹੁ ਦਿਸ ਘੇਰੇ, ਬਿਬਤ ਪਰੀ ਸਭ ਹੀ ਸੰਗ ਛਾਡਿਤ, ਕੋਈ ਨਾ ਆਵਤ ਨੇਰੇ। ਹੁਣ ਕਿਸੇ ਆਮ ਸ਼ਾਇਰ ਨੇ ਬੋਲ ਆਖੇ ਹੋਵਣ, ਕਿਸੇ ਆਮ ਸਿਆਣੇ ਨੇ ਬੋਲ ਆਖੇ ਹੋਵਣ, ਭਾਵੇਂ ਨਾ ਧਿਆਨ ਦਿਓ, ਪਰ ਜੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਅੰਮ੍ਰਿਤ ਬਚਨ ਆਖੇ ਨੇ ਤਾਂ ਫਿਰ ਧਿਆਨ ਦੇਣ ਦੀ ਲੋੜ ਹੈ। ਹੁਣ ਇਹ ਗੱਲ ਵੱਖਰੀ ਹੈ ਵੀ ਸਾਰੀ ਦੁਨੀਆ ਵਿੱਚੋਂ ਸਭ ਤੋਂ ਬੇਧਿਆਨੀ ਕੌਮ ਸਾਡੀ ਹੈਗੀ, ਇਹ ਨਹੀਂ ਧਿਆਨ ਦਿੰਦੀ। ਈਸਾਈ ਜਗਤ ਨੂੰ ਦੇਖੋ, ਉਹਨਾਂ ਦੇ ਕੋਲ ਇੱਕੋ ਹੀ ਸ਼ਹੀਦ ਹੈਗੇ ਨੇ, ਹਜ਼ਰਤ ਈਸਾ, ਜਿਨ੍ਹਾਂ ਨੂੰ ਸਲੀਬ ਤੇ ਲਟਕਾ ਦਿੱਤਾ ਗਿਆ। ਸਾਰੀ ਦੁਨੀਆ 'ਚ ਉਹਨਾਂ ਨੇ ਹਜ਼ਰਤ ਈਸਾ ਨੂੰ ਜ਼ਿੰਦਾ ਕਰ ਦਿੱਤਾ ਹੈ। ਉਹ ਸ਼ੁਰੂ ਇੱਥੋਂ ਕਰਦੇ ਨੇ ਵੀ ਹਜ਼ਰਤ ਈਸਾ ਪ੍ਰਭੂ ਜੀਸਸ ਜਿਹੜੇ ਨੇ ਉਹ ਜਿਉਂਦੇ ਨੇ, ਨਾਲ ਨੇ, ਸਾਡੇ ਦੁੱਖ ਦੂਰ ਕਰਦੇ ਨੇ, ਉਹ ਪਵਿੱਤਰ ਆਤਮਾ ਸ਼ੁਰੂ ਇੱਥੋਂ ਕਰਦੇ। حضرت محمد صاحب نو اہل اسلام نے ساری دنیا تے پٹا دیتا تے سناتن مت دے ویران نے اپنے مت نو بھی دنیا تے پچاؤن دا تہیا کیتا ہویا سب نے اپنے اپنے مت ول دھیان دتا اپنے اپنے مذہب ول دھیان دتا اپنے بزرگاں دیاں نیکیاں نو پرچارن ول دھیان دتا تے میں کھما منگدیا ہویا اے بول آپ نال سانجھے کردا ہاں جنہاں نے اپنے گرو دی گل تے کوئی دھیان نہیں دتا اور پوری بے دھیانی دکھائی ہے او ہور کوئی نہیں اسی ہگے ہاں اسی اپنے گرو دی گل ول دھیان نہیں دیندے انہاں کول ایک عیسیٰ تے ساڈے کول تے لکھاں عیسیٰ نے کوئی آرے نال چیریا جا رہا ہے کوئی دیگ وچ ابل رہا ہے کوئی بند بند کٹوا رہا ہے کسے دی کھوپڑی اتاری جا رہی ہے تے کوئی چرکھڑیاں وچ بن کے روح وانگو پنج پنج کے اس نے شریر نو جڑا ہے وہ ختم کیتا جا رہا ہے پر کمال ہے حضرت عیسیٰ بھی جے ہوندے تے بھائی سبید سنگھ شہباز سنگھ نو چرکھڑی تے چڑھیاں مسکراؤندیاں دیکھ کے سجدہ کر دے بھائی میں تے کچھ بھی نہیں تو بہت کچھ ہے کا پر ہوں اتنے عیسیٰ تھوڑی اتنے تے اسی ہے بڑے بے تیار نے دنیا وچ کوئی مسلم پروار نہیں ہوئے گا جس دے گھر وچ دس سال دا بچہ ہوئے تے مسلم نہ ہوئے مسلم ہوئے گا دنیا وچ دیکھ لو یہ بچن میں آپ نال سمجھا کر رہے ہیں تے میرے تے اوکھے نہ ہونا یہ ساڈے وچ بڑی خوبی ہے بھی اسی اوکھے بڑی چھتی ہو جاندے ہیں کھج بڑی چھتی پیندے ہیں ناراضگی نہ میرے تے ظاہر کرنا جو میں وچار آپ نال سانجھا کرن لگا کوئی ہندو نہیں ہے جس دی عمر دی سیما مطابق اس دا یگو پویت نہ ہویا ہوئے ہندوان دے گھر وچ سارے ہندو نے مسلم پرواراں سارے مسلمان نے انہاں نوں مبارک ہے دس دس سال دے بچے مسلمان نے اٹھ اٹھ سال دے بچے مسلمان نے ہندو نے اپنا دھرم انہاں دھارن کیتا ہوا ست سنگت جی ساڈے گھراں وچ اسی اسی سال دے بزرگ بابے نے پر سکھ نہیں ہے بہتیاں دا گرو وی گرو گرنتھ صاحب نہیں ہے ہور کسے نوں منتے کوئی قبراں وال فرد ہے کوئی مینو کئی سجنوں دے فون آ جاندے نے بھائی سانو بھوت چمڑیا ہوا ہے ساڈا بھوت چھڑا دیو میں کہ تینو چمڑیا کہ نہیں چمڑیا تو مینو نہ چمبڑ جہاں گرو گرنتھ صاحب جی کا سکھ ہوئے چیزاں تے وشواس کرے یہ مطلب بے دھیانا ہی ہے نا دھیان تو نہیں دیتا سدگرو جی کی بانی وال مہاراج کے بچن تک کتنے پرگٹ نے کہ جم دوت بھی لگے نہیں آ سکتا نال نارائن میرا جم دوت نہ آوے میرا نہ ہو نہ تو نہ چھٹ ہے نکٹ نہ جائی ہو دوت پر کی کریے نہیں دھیان دیتا گیا ساڈے ورگا گرو ہور کسے دا نہیں ہے جس نے اپنے چار پتر وار دیتے ہون وہ سجن ہے نا ساڈا ستگر سجن ملیا تے چار پتر وار کے جب دمدما صاحب دی سرزمین تے بندنیے ماتاواں نے کہا مہاراج ਅਸੀਂ ਤੁਹਾਡੇ ਦਰਸ਼ਨਾਂ ਵਾਸਤੇ ਆਏ ਹਾਂ। ਗੁਰਸਿੱਖਾਂ ਨੇ ਰਿਦਨ ਕਰਦੇ ਹੋਏ ਕਿਹਾ, ਮਹਾਰਾਜ ਚਾਰੇ ਹੀ ਵਾਰ ਦਿੱਤੇ ਇੱਕ ਰੱਖ ਲੈਂਦੇ। ਗੁਰੂ ਨਹੀਂ ਸਾਡੇ ਵਰਗਾ ਕਿਸੇ ਦਾ ਹੋਣਾ। ਤੇ ਮਹਾਰਾਜ ਮੁਸਕੁਰਾ ਕੇ ਕਹਿਣ ਲੱਗੇ, ਤੁਸੀਂ ਕਿਉਂ ਮੈਨੂੰ ਚਾਰ ਚਲੇ ਗਏ ਪੁੱਤਰਾਂ ਦਾ ਪਿਤਾ ਕਹਿੰਦੇ ਹੋ? ਕਿਉਂ ਕਹਿੰਦੇ ਹੋ? ਮੈਨੂੰ ਕਿਉਂ ਨਹੀਂ ਹਜ਼ਾਰਾਂ ਜਿਉਂਦੇ ਪੁੱਤਰਾਂ ਦਾ ਪਿਤਾ ਕਹਿੰਦੇ? ਇਨ ਪੁੱਤਰਨ ਕੇ ਸੀਸ ਪੈ ਵਾਰ ਦੇ, ਸਦਕੇ ਕਰ ਦਿੱਤੇ ਨੇ, ਸਰਵਾਰ ਨੇ ਕਰ ਦਿੱਤੇ ਨੇ, ਵਾਰ ਦੀਏ ਸੁਤ ਚਾਰ, ਚਾਰ ਮੋਏ ਤੋਂ ਕਿਆ ਪਾਇਆ ਜੀਵਤ ਲੱਖ ਹਜ਼ਾਰ। ਉਸਨੇ ਕਿਹਾ, ਮੈਨੂੰ ਖਾਲਸਾ ਪੁੱਤਰ ਮਿਲਿਆ ਹੈ ਤੇ ਮੈਂ ਖੁਸ਼ਕਿਸਮਤ ਪਿਤਾ ਹਾਂ, ਮੇਰਾ ਪੁੱਤਰ ਖਾਲਸਾ ਹੈ। ਇਮਾਨਦਾਰੀ ਨਾਲ ਦੱਸਣਾ, ਮੈਨੂੰ ਬੋਲ ਕੇ ਦੱਸਣ ਦੀ ਲੋੜ ਨਹੀਂ ਹੈ, ਆਪਣੇ ਹਿਰਦੇ ਨਾਲ, ਆਪਣੇ ਹਿਰਦੇ ਦੇ ਕੰਨਾਂ ਨੂੰ ਸੁਣਾਓ ਕਿ ਅਸੀਂ ਉਹ ਖਾਲਸੇ ਹੈਗੇ। ਮੈਂ ਅੰਤਰਯਾਮੀ ਤਾਂ ਨਹੀਂ ਹਾਂ, ਪਰ ਮੈਨੂੰ ਪਤਾ ਹੈ ਬਈ ਬਹੁਤਿਆਂ ਦਾ ਜਵਾਬ, ਕਿਉਂਕਿ ਬੰਦਾ ਬਾਹਰ ਝੂਠ ਬੋਲ ਸਕਦਾ, ਅੰਦਰ ਨਹੀਂ ਝੂਠ ਬੋਲਿਆ ਜਾਂਦਾ। ਬਹੁਤਿਆਂ ਦਾ ਜਵਾਬ ਇਹ ਵੀ ਅਸੀਂ ਨਹੀਂ ਹੈਗੇ। ਇਸ ਲਈ ਮੈਂ ਕੱਲ੍ਹ ਵੀ ਗੁਜ਼ਾਰਿਸ਼ ਕੀਤੀ ਸੀ ਵੀ ਕੌਮ ਨੂੰ ਮਿਲ ਕੇ ਇੱਕ ਮਤਾ ਪਾਸ ਕਰ ਲੈਣਾ ਚਾਹੀਦਾ ਹੈ ਕਿ ਸਿੱਖ ਦੇ ਘਰ ਵਿੱਚ ਜਦ ਬੱਚੇ ਦਾ ਨੌਵਾਂ ਜਨਮ ਦਿਨ ਹੋਵੇ, ਬੱਚਾ 9 ਸਾਲ ਦਾ ਹੋਵੇ ਤੇ 9ਵਾਂ ਜਨਮ ਦਿਨ ਅੰਮ੍ਰਿਤਧਾਰੀ ਬਣ ਕੇ ਹੋਵੇ। ਇਹ ਆਪਣਾ ਫਰਜ਼ ਬਣਾਈਏ, ਅਸੀਂ ਦਾਖਲ ਵੀ ਤਾਂ ਕਰਾਉਂਦੇ ਅੱਜ ਕੱਲ੍ਹ ਤੇ 2.5 ਸਾਲਾਂ ਦੇ ਨੂੰ ਸਕੂਲ ਸੁੱਟ ਆਉਂਦੇ ਨੇ, ਹਾਲੇ ਵਿਚਾਰੇ ਨੂੰ ਮੂੰਹ ਪੂੰਝਣਾ ਵੀ ਨਹੀਂ ਆਉਂਦਾ ਤੇ ਸਕੂਲੇ ਬਿਠਾ ਆਉਂਦੇ ਨੇ ਵੀ ਲਓ ਬਈ ਇਹਨੂੰ ਅਜੇ ਨਰਸਰੀ ਵਿੱਚ ਪਾ ਦਿੱਤਾ, ਫਿਰ ਇਹਨੂੰ ਲੋਅਰ ਕੇ ਜੀ 'ਚ ਪਾ ਦਿੱਤਾ, ਫਿਰ ਅਪਰ ਕੇ ਜੀ 'ਚ ਪਾ ਦਿੱਤਾ, ਫਿਰ ਉਸ ਤੋਂ ਬਾਅਦ ਕਿਤੇ ਕਲਾਸਾਂ ਸ਼ੁਰੂ ਹੁੰਦੀਆਂ। ਸਾਧ ਸੰਗਤ ਫਿਰ ਮਨ ਨੂੰ ਖੁਸ਼ੀ ਵੀ ਹੁੰਦੀ ਹੈ ਵੀ ਮੇਰਾ ਬੱਚਾ ਅੰਗਰੇਜ਼ੀ ਬੋਲਣ ਲੱਗ ਪਿਆ, ABC ਆ ਗਈ ਹੈ ਇਹਨੂੰ। ਤੇ ਕਦੀ ਇਹ ਵੀ ਖੁਸ਼ੀ ਦਾ ਅਨੁਭਵ ਹੋਵੇ ਵੀ ਮੇਰਾ ਬੱਚਾ ਸੰਸਾਰੀ ਹੋਸ਼ ਸੰਭਾਲਣ ਤੋਂ ਪਹਿਲਾਂ ਉਸ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ, ਜਿਸ ਨੇ ਆਪਣੇ 7 ਤੋਂ 9 ਸਾਲ ਦੇ ਬੱਚੇ ਦੀਵਾਰਾਂ ਵਿੱਚ ਚਿਣਵਾ ਲਏ ਨੇ, ਉਸ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਿੱਖ ਬਣ ਗਿਆ ਹੈ, ਇਹ ਕਿੰਨੀ ਵੱਡੀ ਖੁਸ਼ੀ ਹੋਏ। ਇਹ ਸਾਨੂੰ ਮਤਾ ਪਾਸ ਕਰ ਲੈਣਾ ਚਾਹੀਦਾ ਤੇ ਜੇ ਐਸਾ ਹੋ ਜਾਏ ਤੇ ਆਪ ਦਾ ਇਸ ਵੱਲ ਅਗਰ ਸਹਿਯੋਗ ਹੋਵੇ ਤੇ ਜਿੰਨਾ ਚਿਰ ਸੰਸਾਰ ਰਹੇਗਾ ਤੁਹਾਨੂੰ ਸਜਦਾ ਹੁੰਦਾ ਰਹੇਗਾ। ਅਸੀਂ ਘਰ ਦੀਆਂ ਵੀ ਤੇ ਦੀਵਾਰਾਂ ਬਣਾਉਂਦੇ ਹਾਂ ਨਾ ਵੀ ਕੋਈ ਚੋਰ ਨਾ ਟੱਪ ਕੇ ਆ ਜਾਏ, ਮਜ਼ਬੂਤ ਦਰਵਾਜ਼ੇ ਵੀ ਤਾਂ ਲਾਉਂਦੇ, ਤਾਲਾਬੰਦੀ ਵੀ ਤੇ ਕਰਦੇ ਹਾਂ, ਇਹ ਵੀ ਸਾਨੂੰ ਕਰ ਲੈਣੀ ਚਾਹੀਦੀ ਹੈ। ਜ਼ਿਆਦਾ ਸਮਾਂ ਨਹੀਂ ਲੱਗੇਗਾ। ਜਿਹੜਾ ਸਾਡਾ ਸਿਧਾਂਤ ਹੈ, ਹਰ ਸਿੱਖ ਅੰਮ੍ਰਿਤਧਾਰੀ, ਹਰ ਘਰ ਅੰਮ੍ਰਿਤਧਾਰੀ, ਸਮੁੱਚੀ ਕੌਮ ਅੰਮ੍ਰਿਤਧਾਰੀ, 15-20 ਸਾਲਾਂ ਵਿੱਚ ਸਿੱਖ ਜਗਤ ਵਿੱਚ ਐਸਾ ਕੋਈ ਸਿੱਖ ਨਹੀਂ ਹੋਏਗਾ ਜਿਹੜਾ ਗੁਰੂ ਦਾ ਅੰਮ੍ਰਿਤ ਪਾਨ ਕੀਤਾ ਹੋਇਆ ਨਾ ਹੋਏਗਾ, ਜਿਹੜਾ ਅੰਮ੍ਰਿਤਧਾਰੀ ਨਾ ਹੋਏਗਾ। ਤੇ ਫਿਰ ਇਹ ਤੁਹਾਡੀ ਸਮੱਸਿਆ ਕਦੀ ਆਵੇਗੀ ਨਹੀਂ ਕਿ ਕੀ ਕਰੀਏ ਜੀ, ਬੱਚਾ ਦਸਤਾਰ ਸਜਾਏ ਤੇ ਕੰਨ ਦੁਖਦੇ ਨੇ, ਇਹ ਜੀ ਕੇਸ ਰੱਖੇ ਤੇ ਇਹਨੂੰ ਚੱਕਰ ਆਉਂਦੇ ਨੇ, ਇਹ ਸਮੱਸਿਆ ਨਹੀਂ ਆਵੇਗੀ। ਬੱਚਾ ਨਿਤਨੇਮੀ ਨਹੀਂ ਹੈ, ਨਸ਼ਿਆਂ ਦੀ ਸਮੱਸਿਆ ਆਪੇ ਖਤਮ ਹੋ ਜਾਏਗੀ, ਪਰ ਮਜ਼ਬੂਤੀ ਦੀ ਚਾਰ ਦੀਵਾਰੀ ਸਾਨੂੰ ਕਰ ਲੈਣੀ ਚਾਹੀਦੀ। ਕਿਉਂਕਿ ਸਾਡਾ ਗੁਰੂ ਸੱਜਣ ਹੈ ਤੇ ਸੱਜਣਾ ਵਾਂਗੂ ਉਸ ਨਾਲ ਜੁੜੀਏ। ਉਹਨਾਂ ਨੂੰ ਮਹਾਰਾਜ ਕਹਿੰਦੇ ਨੇ ਸੱਜਣ ਆਖਿਆ ਜਾ ਸਕਦਾ ਹੈ। ਗੁਰੂ ਨਾਨਕ ਨੇ ਉਹ ਸੇਖ ਸੱਜਣ ਠੱਗ ਦੇ ਘਰ ਵਿੱਚ ਬੋਲ ਗਾਏ, ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚੱਲਣ, ਜਿੱਥੇ ਲਿਖ ਮੰਗੀ ਹੈ ਤਿੱਥੇ ਖੜੇ ਦਿਸਣ। ਨਹੀਂ ਤਾਂ ਸਾਧ ਸੰਗਤ ਸਮਾਂ ਦੂਰ ਨਹੀਂ ਹੈਗਾ। ਤਖਤ ਸਾਹਿਬਾਨ ਦਾ ਬੜਾ ਸਨਮਾਨ ਹੈ ਸਿੱਖ ਜਗਤ ਵਿੱਚ। ਤਖਤ ਸ੍ਰੀ ਅਕਾਲ ਤਖਤ ਸਾਹਿਬ ਦੀ ਸ਼ਾਨ ਲਈ ਸਿੱਖਾਂ ਨੇ ਅਣਗਿਣਤ ਸੀਸ ਵਾਰ ਦਿੱਤੇ ਨੇ, ਪਰ ਜੋ ਹਾਲਾਤ ਚੱਲਦੇ ਪਏ ਨੇ, ਬਹੁਤੀ ਦੇਰ ਨਹੀਂ ਲੱਗੇਗੀ ਤੁਹਾਨੂੰ ਅਕਾਲ ਤਖਤ ਦਾ ਜਥੇਦਾਰ ਲਾਉਣ ਵਾਸਤੇ ਸ਼ਬਦ ਸੂਰਤ ਸਿੱਖ ਨਹੀਂ ਮਿਲੇਗਾ। ਕਿੱਥੋਂ ਲੱਭੋਗੇ? ਸ੍ਰੀ ਦਰਬਾਰ ਸਾਹਿਬ ਜੀ ਦਾ ਗ੍ਰੰਥੀ ਲਾਉਣ ਵਾਸਤੇ ਤੁਹਾਨੂੰ ਸ਼ਬਦ ਸੂਰਤ ਸਿੱਖ ਨਹੀਂ ਲੱਭੇਗਾ, ਕਿੱਥੋਂ ਲੱਭੋਗੇ? ਇਸ ਲਈ ਗੁਰੂ ਸੱਜਣ ਨਾਲ ਸਾਡਾ ਜੁੜਨਾ ਹੋ ਜਾਏ ਇੱਕ ਬਹੁਤ ਵੱਡੀ ਭਿਆਨਕ ਸਮੱਸਿਆ ਹੈ। ਅਸੀਂ ਨਾਮ ਨਾਲੋਂ ਵੀ ਟੁੱਟੇ ਹੋਏ ਔਰ ਬੁਰੀ ਤਰ੍ਹਾਂ ਟੁੱਟੇ ਹੋਏ, ਤੇ ਜੇ ਕੋਈ ਕਹਿ ਦੇਵੇ ਸਵੇਰੇ ਜਾਗ ਕੇ ਥੋੜਾ ਸਮਾਂ ਵਾਹਿਗੁਰੂ 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 ਕਰ, ਤੇ ਅਸੀਂ ਅਗਲੇ ਨੂੰ ਪਾਗਲ ਸਮਝਦੇ ਹਾਂ ਵੀ ਇਹਦੇ ਨਾਲ ਹੁੰਦਾ ਕੀ ਹੈ, ਤੇ ਕੌਣ ਦੱਸੇ? ਪੁਰਖਾ ਤੂੰ ਕਰਕੇ ਦੇਖ, ਕੋਈ 6 ਮਹੀਨੇ ਲਗਾਤਾਰ ਕਰਕੇ ਦੇਖ, ਫਿਰ ਇੰਨਾ ਕੁਝ ਤੇਰੀ ਜ਼ਿੰਦਗੀ 'ਚ ਪ੍ਰਾਪਤ ਹੋ ਜਾਏਗਾ। ਤੂੰ ਆਖੇਂਗਾ ਹੁਣ ਮੈਂ ਪ੍ਰਾਣ ਦੇ ਸਕਦਾ ਪਰ ਨਾਮ ਨਹੀਂ ਛੱਡ ਸਕਦਾ। ਆਖਾਂ ਜੀਵਾਂ ਵਿਸਰੇ ਮਰ ਜਾਓ, ਪਰ ਇਹ ਬਣੇਗੀ ਖੇਡ ਗੁਰੂ ਸੱਜਣ ਨਾਲ ਜੁੜਨ ਨਾਲ, ਅਦਰਵਾਈਜ਼ ਇਹ ਖੇਡ ਨਹੀਂ ਬਣੇਗੀ। ਪੜ੍ਹਨ ਦਾ ਸਾਨੂੰ ਸ਼ੌਕ ਨਹੀਂ, ਕੋਈ ਕਿਤਾਬ ਸਾਡੇ ਘਰ ਗੁਰਮਤ ਦੀ ਨਹੀਂ। ਅੱਜ ਤੋਂ ਕੋਈ 40 ਕੁ ਸਾਲ ਪਿੱਛੇ ਚਲੇ ਜਾਈਏ ਨਾ, ਤੇ ਘਰਾਂ 'ਚ ਮਾਤਾਵਾਂ ਬਜ਼ੁਰਗ ਗੁਰੂ ਨਾਨਕ ਦੀ ਜਨਮ ਸਾਖੀ ਬੱਚਿਆਂ ਨੂੰ ਸੁਣਾਉਂਦੇ ਸਨ। ਇਹ ਜ਼ਰੂਰ ਸੁਣਾਇਆ ਕਰੋ ਭਗਤ ਕਬੀਰ ਦੀਆਂ ਕਥਾ, ਨਾਮਦੇਵ ਜੀ ਦੀਆਂ, ਪ੍ਰਹਿਲਾਦ ਜੀ ਦੀਆਂ ਸੁਣਾਇਆ ਕਰੋ, ਧਰੂ ਦੀ ਗੱਲ ਸੁਣਾਇਆ ਕਰੋ। ਸੱਚੇ ਛੋਟੇ ਬੱਚੇ ਦਾ ਹਿਰਦਾ ਇਤਨਾ ਪਾਵਨ ਹੁੰਦਾ ਹੈ, ਜੇ ਉਸਨੂੰ ਧਰੂ ਦੀ ਕਥਾ ਸੁਣਾਓਗੇ, ਪ੍ਰਹਿਲਾਦ ਦੀ ਕਥਾ ਸੁਣਾਓਗੇ, ਗੁਰੂ ਸੱਜਣ ਦੀਆਂ ਸੱਜਣ ਤਾਈਆਂ ਸੁਣਾਓਗੇ, ਤਾਂ ਉਹ ਬਾਲਕ ਆਪਣੇ ਆਪ ਨੂੰ ਧਰੂ ਹੀ ਸਮਝਣ ਲੱਗ ਪੈਂਦਾ ਔਰ ਧਰੂ ਵਾਲੇ ਗੁਣ ਉਹਦੇ ਵਿੱਚ ਆ ਜਾਂਦੇ। ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ ਦੀਆਂ ਵੀਰ ਗਾਥਾਵਾਂ ਸੁਣਾਓਗੇ ਤੇ ਬੱਚਾ ਆਪਣੇ ਆਪ ਨੂੰ ਜ਼ੋਰਾਵਰ ਫਤਿਹ ਸਿੰਘ ਸਮਝਣ ਲੱਗ ਪਏਗਾ, ਤੇ ਉਹਨੂੰ ਸੁਪਨੇ ਖਿਡੌਣਿਆਂ ਦੇ ਨਹੀਂ ਆਉਣਗੇ, ਉਹਨੂੰ ਸੁਪਨੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਹੋਣਗੇ। ਅਸੀਂ ਤੇ ਕੀ ਸੱਜਣ ਬਣਨਾ ਹੈ, ਤੇ ਔਲਾਦ ਦੇ ਸੱਜਣ ਨਹੀਂ ਆਪਣੀ, ਤੇ ਜੋ ਮਰਜ਼ੀ ਕਰਦੇ ਕਰੇ ਪਰਵਾਹ ਹੀ ਕੋਈ ਨਹੀਂ, ਪਰ ਗੁਰੂ ਸੱਜਣ ਹੈ। ਸਾਹਿਬ ਆਖਣ ਲੱਗੇ ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚੱਲਣ। ਦੁਨਿਆਵੀ ਸੱਜਣ ਸੱਜਣਤਾਈ ਨਿਭਾਉਣ ਦੀ ਵੀ ਇੱਕ ਸੀਮਾ ਰੱਖਦੇ ਨੇ, ਉਸ ਤੋਂ ਅੱਗੇ ਨਹੀਂ ਨਿਭਾ ਸਕਦੇ। ਸੱਕਾ ਭਰਾ ਕਹਿ ਦਿੰਦਾ ਸੱਕੇ ਭਰਾ ਨੂੰ, ਬਈ ਕਿੱਥੋਂ ਤੱਕ ਤੇਰੀ ਮਦਦ ਕਰਾਂ, ਮੇਰਾ ਵੀ ਪਰਿਵਾਰ, ਮੇਰੇ ਵੀ ਬੱਚੇ, ਮੇਰੀ ਵੀ ਜ਼ਿੰਦਗੀ, ਕਿੱਥੋਂ ਤੱਕ ਮੈਂ ਕਰਾਂ? ਸੀਮਾਵਾਂ ਨੇ, ਉਸ ਤੋਂ ਅੱਗੇ ਨਹੀਂ ਹੈ। ਕੋਈ ਬੰਦਾ ਅੱਗ ਵਿੱਚ ਘਿਰ ਗਿਆ ਤਾਂ ਅਸੀਂ ਉਹਨੂੰ ਬਚਾਉਣ ਜਾਵਾਂਗੇ, ਸਾਡੇ ਸਰੀਰ ਦੀਆਂ ਸੀਮਾਵਾਂ ਨੇ, ਅੱਗ ਇਤਨੀ ਭੜਕ ਜਾਏ, ਸੇਕ ਇੱਕ ਤੋਂ ਇਤਨਾ ਹੋ ਜਾਏ, ਅਸੀਂ ਨਹੀਂ ਬਚਾ ਸਕਦੇ, ਆਪਣੀ ਸੀਮਾ ਤੋਂ ਕਿਵੇਂ ਬਾਹਰ ਜਾਵਾਂਗੇ? ਕੋਈ ਡੁੱਬ ਰਿਹਾ, ਸਰੀਰਕ ਤਾਕਤ ਦੀ ਉਸਨੂੰ ਬਚਾਉਣ ਦੀਆਂ ਸੀਮਾਵਾਂ ਨੇ, ਖੁਦ ਹੀ ਗੁਰਤੇ ਲੱਗਣ ਲੱਗ ਪੈਣ, ਕੌਣ ਬਚਾਏਗਾ? ਨਹੀਂ ਬਚਾ ਸਕਦਾ। जनाब मिर्जा गालिब दे दो बोल मैनू चेते आए, उहदे बड़े मित्र सन, हम प्याला हम निवाला, ते कहंदे सन वी मिर्जा नौशा चिंता ना कर, कोई दुख बनेगा ते असीं इत्थे ही होवांगे, तेरे नाल ही होवांगे। ਉਹ ਸਿਆਣਾ ਬੜਾ ਸੀ, ਕਹਿਣ ਲੱਗਾ ਚਲੋ ਮੰਨਦਾ ਹਾਂ ਮਾਨਾ ਕਿ ਤਵਾਫੁਲ ਨਾ ਕਰੋਗੇ, ਲੇਕਿਨ ਖਾਕ ਹੋ ਜਾਏਗੇ ਹਮ ਤੁਮਕੋ ਖਬਰ ਹੋਣੇ ਤੱਕ, ਜਿੰਨਾ ਚਿਰ ਤੱਕ ਮੇਰੀ ਚਿੱਠੀ ਤੁਹਾਨੂੰ ਪਹੁੰਚਣੀ ਹੈ ਨਾ ਵੀ ਮੈਂ ਬਿਪਤਾ ਚ ਹਾਂ, ਉਹਨਾਂ ਚਿਰ ਤੱਕ ਤੇ ਹੱਡੀਆਂ ਵੀ ਕਬਰ ਚ ਗਲ ਜਾਂਦੀਆਂ। ਕੋਈ ਮਦਦਗਾਰ ਨਹੀਂ ਹੈ, ਐਵੇਂ ਨਾ ਇਸ ਵਹਿਮ ਚ ਰਹਿਣਾ ਬਈ ਕੋਈ ਸੱਜਣ ਹੈ ਕੋਈ ਮਿੱਤਰ ਹੈ, ਮਿੱਤਰ ਘਨੇਰੇ ਕਰ ਤੱਕੀ ਮੇਰਾ ਦੁੱਖ ਕੱਟ ਹੈ ਕੋਈ ਸਤਿਗੁਰੂ ਜੀ ਦੇ ਬਚਨ। ਇਸ ਲਈ ਜਿਸ ਨੂੰ ਮਿੱਤਰ ਕਿਹਾ ਜਾ ਸਕਦਾ ਉਹ ਕੌਣ ਹੈ, ਤਰਸ ਪਿਆ ਮੇਰਾ ਮਤ ਹੋਈ ਸਤਿਗੁਰ ਸੱਜਣ ਮਿਲਿਆ। ਅਸੀਂ ਉਹਨੂੰ ਅੱਜ ਵੀ ਠੱਗ ਠੱਗ ਕਹੀ ਜਾਂਦੇ ਹਾਂ, ਉਹ ਤੇ ਗੁਰੂ ਨਾਨਕ ਦਾ ਇੱਕ ਬਚਨ ਸੁਣ ਕੇ ਹੀ ਬਦਲ ਗਿਆ ਸੀ, ਰੋ ਪਿਆ ਸੀ, ਜ਼ਾਰ ਜ਼ਾਰ ਰੋਇਆ, ਮੈਂ ਗੁਨਾਹਗਾਰ ਮੈਂ ਗੁਨਾਹਗਾਰ, ਤੂੰ ਨਿਰੰਕਾਰ ਤੂੰ ਨਿਰੰਕਾਰ। ਸਤਿਗੁਰੂ ਨੇ ਗਲ ਨਾ ਲਾਇਆ, ਆਖਿਆ ਨਹੀਂ ਤੂੰ ਵੀ ਨਿਰੰਕਾਰ ਹੀ ਹੈ, ਬਸ ਬਾਹਰੋਂ ਪੜਦਾ ਆ ਗਿਆ। ਕਹੋ ਕਬੀਰ ਹਮ ਰਾਮ ਕੀ ਅੰਸ, ਜਸ ਕਾਗਦ ਪਰ ਮਿਟੇ ਨਾ ਮਨਸ। ਦੁਨੀਆਂ ਤੇ ਕੋਈ ਵੀ ਹਿਰਦਾ ਅਪਵਿੱਤਰ ਨਹੀਂ ਹੈ, ਬਸ ਮਲੀਨਤਾ ਦਾ ਪਰਦਾ ਆ ਗਿਆ, ਉਸ ਕਰਕੇ ਸਭ ਕੁਝ ਮੈਲਾ ਹੋ ਗਿਆ। ਮਨ ਮੈਲੇ ਸਭ ਕਿਸ ਮੈਲਾ, ਤਨ ਧੋਤੇ ਮਨ ਅੱਛਾ ਨਾ ਹੋਏ। ਬੜੇ ਮਹਾਂ ਬੋਲ ਨੇ ਮੇਰੇ ਸਾਹਿਬ ਜੀਆਂ ਦੇ, ਆਓ ਨਾਲੇ ਪਾਠ ਸੁਣੀਏ, ਨਾਲੇ ਇਹਨਾਂ ਦੇ ਅਖਰੀ ਅਰਥ ਵਿਚਾਰਨ ਦਾ ਯਤਨ ਕਰੀਏ। ਪਰ ਪੇਸ਼ਤਰ ਜਿਤਨੇ ਬੈਠੇ ਇੱਕ ਵਾਰੀ ਇਤਨਾ ਗੱਜ ਕੇ ਗੁਰੂ ਰਾਮਦਾਸ ਮਹਾਰਾਜ ਜੀ ਦਾ ਨਾਮ ਉਚਾਰਨ ਕਰੋ ਕਿ ਮੇਰੇ ਸਰਵਣਾਂ ਤੱਕ ਤੁਹਾਡੀ ਅੰਮ੍ਰਿਤ ਆਵਾਜ਼ ਪਹੁੰਚੇ। ਇੱਕ ਵਾਰੀ ਸਾਰੇ ਆਖੋ ਧੰਨ ਗੁਰੂ ਰਾਮਦਾਸ ਜੀ ਮਹਾਰਾਜ, ਇੱਕ ਵਾਰੀ ਫਿਰ ਆਖ ਦੇਵੋ ਜੀ ਧੰਨ ਗੁਰੂ ਰਾਮਦਾਸ ਜੀ ਮਹਾਰਾਜ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸੋਹੀ ਮਹੱਲਾ ਪਹਿਲਾ ਘਰ ਛੇਵਾਂ।
ਇੱਥੇ ਮਹਾਰਾਜ ਜੀਆਂ ਨੇ ਸੋਹੀ ਰਾਗ ਵਰਤਿਆ, ਇਸ ਨੂੰ ਸਵੇਰੇ ਦੋ ਘੜੀ ਦਿਨ ਚੜੇ ਗਾਇਆ ਜਾਂਦਾ ਔਰ ਬੜਾ ਮਿੱਠਾ ਰਾਗ ਹੈ, ਸਿਆਣੇ ਸੰਗੀਤਕਾਰ ਇਸ ਨੂੰ ਗਾਉਂਦੇ ਨੇ, ਗੁਰਬਾਣੀ ਦੇ ਕੀਰਤਨੀ ਸਿਆਣੇ ਇਸ ਨੂੰ ਗਾਉਂਦੇ ਨੇ, ਉਹਨਾਂ ਨੂੰ ਪਤਾ ਇਹਦੀਆਂ ਸੁਰਾਂ ਕੀ ਨੇ, ਵੇਲਾ ਕੀ ਹੈ, ਇਹਦੀ ਰੋਹ ਅਵਰੋਹ ਕੀ ਹੈ, ਸਾਰਾ ਉਹਨਾਂ ਨੂੰ ਪਤਾ ਹੈ, ਗਾਉਂਦੇ ਹਨ। ਘਰ ਸੇਵਾ ਘਰ ਜਿਹੜਾ ਇਹ ਤਾਲ ਦਾ ਲਖਾਇਕ ਹੈ,
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਪਰਮਾਤਮਾ ਇੱਕ ਹੈ ਉਸਦੀ ਪ੍ਰਾਪਤੀ ਸਤਿਗੁਰੂ ਜੀ ਦੀ ਪ੍ਰਸਾਦ ਅਨੁਕੰਪਾ ਮਹਿਰਾਮਤ ਨਾਲ ਹੈ।
ਉਜਲ ਕਹਾ ਚਿਲਕਣਾ ਕੋਟਮ ਕਲੜੀ ਮਸ,
ਪ੍ਰਭੂ ਮੈਂ ਤੇ ਬਿਲਕੁਲ ਇਸ ਤਰ੍ਹਾਂ ਜਿਵੇਂ ਕਹਿਣ ਦਾ ਭਾਂਡਾ ਹੁੰਦਾ ਨਾ ਬਰਾਉਂਜ ਦਾ, ਕਹਿਣ ਦਾ ਭਾਂਡਾ ਬੜਾ ਸੋਹਣਾ ਚਮਕਦਾ, ਚਿਲਕਦਾ, ਲਿਸਕਦਾ, ਸ਼ਾਈਨਿੰਗ ਹੁੰਦਾ ਹੈ, ਪਰ ਉਸਨੂੰ ਥੋੜਾ ਜਿਹਾ ਹੱਥ ਤੇ ਰਗੜੋ ਤੇ ਹੱਥ ਕਾਲਾ ਕਰ ਦਿੰਦਾ, ਉਹਦੇ ਚੋਂ ਕਾਲਖ ਨਿਕਲਦੀ ਹੈ। ਹੇ ਪ੍ਰਭੂ ਮੇਰਾ ਜੀਵਨ ਤਾਂ ਇਹੋ ਜਿਹਾ ਹੀ ਹੈਗਾ, ਬਾਹਰੋਂ ਬੜਾ ਸਾਫ ਸੁਥਰਾ, ਬੜਾ ਗੁਰਮੁਖ, ਬੜਾ ਭਗਤ, ਬੜਾ ਸੂਫੀ, ਪਰ ਮੇਰੇ ਚੋਂ ਝਟਪਟ ਵਿਕਾਰਾਂ ਦੀ ਕਾਲਖ ਨਿਕਲਣ ਲੱਗ ਪੈਂਦੀ, ਝਟਪਟ ਹੰਕਾਰ ਪ੍ਰਗਟ ਹੁੰਦਾ, ਝਟਪਟ ਈਰਖਾ ਪ੍ਰਗਟ ਹੁੰਦੀ। ਜੇ ਸਿੱਖ ਹੋ ਕੇ ਵੀ ਈਰਖਾ ਪ੍ਰਗਟ ਹੋਵੇ, ਵੈਰ ਪ੍ਰਗਟ ਹੋਵੇ, ਵਿਕਾਰ ਪ੍ਰਗਟ ਹੋਵਣ, ਤਾਂ ਫਿਰ ਸਮਝ ਲੈਣਾ ਚਾਹੀਦਾ ਵੀ ਅਸੀਂ ਕਹਿਣ ਦੇ ਭਾਂਡੇ ਆ, ਸੋਨੇ ਦੇ ਨਹੀਂ ਹੈਗੇ, ਕਹਿਣ ਦੇ ਭਾਂਡੇ। ਉੱਜਲ ਕਹਿ, ਬੜਾ ਉੱਜਲਾ, ਬੜਾ ਚਿਲਕਣਾ, ਚਮਕਦਾਰ, ਪਰ ਜ਼ਰਾ ਜੇ ਰਗੜ ਲੱਗੇ ਘੋਟਿਮ, ਕਾਲੜੀ ਮਸ, ਕਾਲੀ ਸਿਆਹੀ, ਕਾਲਖ ਨਿਕਲ ਪੈਂਦੀ ਹੈ। ਬੜੇ ਬੜੇ ਲੋਕਾਂ ਨੂੰ ਦੇਖਣ ਦਾ ਤੁਹਾਨੂੰ ਮੌਕਾ ਬਣਿਆ ਹੋਇਆ, ਜਿਹੜੇ ਬਾਹਰੋਂ ਬੜੇ ਬੀਬੇ। ਅਗਲਾ ਕਹੇ ਵੀ ਇਹ ਤਾਂ ਸਾਖ ਗੁਰੂ ਨਾਨਕ ਹੀ ਹੈ, ਪਰ ਬਾਅਦ ਵਿੱਚ ਪਤਾ ਚੱਲਦਾ ਵੀ ਲਾਗੇ ਵੀ ਨਹੀਂ ਗਿਆ ਹੋਇਆ। ਘੋਟਣ ਨਾਲ, ਬੈਠਣ ਨਾਲ, ਲਾਗੇ ਸਮਝਣ ਨਾਲ ਉਸਨੂੰ ਪਤਾ ਚੱਲਦਾ ਮੇਰੀ ਕਾਲਖ ਹੈ।
ਧੋਤਿਆਂ ਝੂਠ ਨਾ ਉਤਰੇ,
ਜਿਹੜੀ ਕਹਿ ਵਿੱਚ ਕਾਲਖ ਰੂਪੀ ਝੂਠ ਹੈਗੀ ਹੈ ਨਾ, ਧੋਣ ਨਾਲ ਸਾਫ਼ ਨਹੀਂ ਆਉਂਦੀ। ਜਿਹੜਾ ਮਰਜ਼ੀ ਸਾਬਣ ਨਾਲ ਧੋਵੋ, ਰਾਖ ਨਾਲ ਮਸਲੋ, ਨਾ ਕੋਈ ਤੀਰਥਾਂ ਦਾ ਇਸ਼ਨਾਨ ਇਹੋ ਜਿਹੇ ਹਿਰਦੇ ਦੇ ਭਾਂਡੇ ਨੂੰ ਸ਼ੁੱਧ ਕਰਦਾ, ਨਾ ਕਿਸੇ ਯੋਗੀ ਦੀ ਭਸਮ ਇਹਨੂੰ ਸ਼ੁੱਧ ਕਰਦੀ ਹੈ। ਕਿਸੇ ਤਰ੍ਹਾਂ ਵੀ ਵਿਕਾਰਾਂ ਦੀ ਝੂਠ ਲੰਘਦੀ ਨਹੀਂ ਹੈ।
ਜੇ ਸੌ ਧੋਵਾ ਤਿਸ,
ਇਹ ਪ੍ਰਭੂ ਮੈਂ ਸੈਕੜੇ ਵਾਰ ਵੀ ਇਸ ਵਿਕਾਰੀ ਕਹਿ ਦੇ ਭਾਂਡੇ ਹਿਰਦੇ ਨੂੰ ਧੋਵਾਂ ਤਾਂ ਵੀ ਇਹੀ ਕੁਛ ਕਰਦਾ ਹੈ।
ਸੱਜਣ ਸੇਈ ਨਾਲ ਮੈਂ ਚੱਲਦਿਆਂ ਨਾਲ ਚਲਾਨਾ,
ਸੱਜਣ ਤਾਂ ਉਹਨਾਂ ਨੂੰ ਹੀ ਆਖਿਆ ਜਾ ਸਕਦਾ ਜਿਹੜੇ ਹਰ ਵੇਲੇ ਜਦੋਂ ਇਹ ਜੀਵ ਚੱਲਦਾ ਤੇ ਨਾਲ ਚੱਲ ਪੈਣ, ਹੈ ਕੋਈ ਹੋਰ ਤਾਂ ਕੋਈ ਨਹੀਂ ਮਹਾਰਾਜ ਕਹਿੰਦੇ ਨੇ, ਬਸ ਗੁਰੂ ਹੈਗਾ ਹੈ ਜਿਹੜਾ ਨਾਲ ਚੱਲਦਾ। ਸਤਿਗੁਰੂ ਨੇ ਇੱਕ ਬਚਨ ਬੜਾ ਗਹਿਰਾ ਆਖਿਆ, ਨਾਨਕ ਕੱਚੜਿਆਂ ਸੋ ਤੋੜ, ਕੱਚੇ ਗੁਰੂ ਵੀ ਬੜੇ ਨੇ, ਮੋਮੋ ਠੱਗਣੇ। ਅਗਲਾ ਕਹੇਗਾ ਵੀ ਇਹਦੇ ਵਰਗਾ ਤਾਂ ਪਿਆਰ ਮਾਂ ਪਿਓ ਵੀ ਨਹੀਂ ਕਰਦਾ ਜਿਹੋ ਜਿਹਾ ਮੈਨੂੰ ਇਹ ਕਰਦਾ, ਪਰ ਬਾਅਦ ਚ ਪਤਾ ਚੱਲਦਾ ਠੱਗ ਹੈ, ਹੋਰ ਕੱਖ ਵੀ ਨਹੀਂ ਹੈਗਾ, ਬੜੇ ਨੇ, ਜੇਲਾਂ ਚ ਬੈਠੇ ਨੇ, ਕੁਝ ਮਰ ਗਏ ਨੇ, ਕੁਝ ਭੈੜੇ ਇਲਜ਼ਾਮਾਂ ਤਹਿਤ ਫਾਸੀਆਂ ਤੇ ਲੱਗਣ ਵਾਲੇ ਨੇ, ਤੇ ਕੁਝ ਭ੍ਰਸ਼ਟ ਰਾਜਨੀਤਿਕਾਂ ਦੀ ਕਿਰਪਾ ਨਾਲ ਜ਼ਮਾਨਤਾਂ ਤੇ ਫਿਰਦੇ ਨੇ। ਇਹੋ ਜਿਹੇ ਕੱਚੇ ਬੜੇ ਮਿਲ ਜਾਣਗੇ ਤੁਹਾਨੂੰ। ਨਾਨਕ ਕੱਚੜਿਆ ਸੋ ਤੋੜ, ਢੋਡ ਸੰਤ ਸੱਜਣ ਪੱਕਿਆ, ਕਿਉਂਕਿ ਜੀਵਨ ਦੇ ਵਿਛੜੇ ਕੋਈ ਮੋਇਆ ਨਾ ਜਾਹੀ ਛੋੜ। ਸੱਜਣ ਤੇ ਉਹਨਾਂ ਨੂੰ ਹੀ ਕਿਹਾ ਜਾ ਸਕਦਾ ਜੋ ਅੱਗੇ ਵੀ ਨਾਲ ਚੱਲਣ।
ਜਿੱਥੇ ਲੇਖਾ ਮੰਗੀ ਹੈ ਤਿੱਥੇ ਖੜੇ ਦਿਸਾਂ,
ਜਿੱਥੇ ਪਾਰ ਬ੍ਰਹਮ ਪਰਮੇਸ਼ਵਰ ਦੀ ਬਾਰਗਾਹ ਚ ਪਲ ਪਲ ਦਾ ਘੜੀ ਘੜੀ ਕਾ ਲੇਖਾ ਮੰਗ, ਕਾਇਤ ਚੇਤੂ ਨਾਉ, ਚਿੱਤਰ ਗੁਪਤ ਜਿਨ੍ਹਾਂ ਦਾ ਨਾਮ ਹੈ, ਉੱਥੇ ਵੀ ਨਾਲ ਖੜਾ ਹੋਵੇ। ਗੁਰੂ ਕਿਸੇ ਨੂੰ ਸਿੱਖ ਕੋਲੋਂ ਲੇਖਾ ਨਹੀਂ ਲੈਣ ਦਿੰਦਾ, ਆਪਣੇ ਸੇਵਕ ਕੀ ਆਪੇ ਰੱਖੇ, ਆਪੇ ਨਾਮ ਜਪਾਵੇ, ਜਹਿ ਜਹਿ ਕਾਜ ਕਿਰਤ ਸੇਵਕ ਕੀ ਤਹਾਂ ਤਹਾਂ ਉੱਠ ਪਾਵੇ। ਐਨੀ ਤੇ ਕੋਈ ਮਾਂ ਵੀ ਬੱਚੇ ਦੇ ਪਿੱਛੇ ਦੌੜ ਕੇ ਰਖਵਾਲੀ ਨਹੀਂ ਕਰ ਸਕਦੀ, ਮਾਂ ਦੀਆਂ ਵੀ ਸੀਮਾਵਾਂ ਨੇ, ਗੁਰੂ ਦੀਆਂ ਸੀਮਾਵਾਂ ਨਹੀਂ ਹੈਗੀਆਂ। ਬਾਲਕ ਦੀ ਤਰ੍ਹਾਂ ਰਾਖੀ ਗੁਰੂ ਕਰ ਲੈਂਦਾ ਹੈ।
ਰਹਾਉ ਕੋਠੇ ਮੰਡਪ ਮਾੜੀਆਂ, ਪਾਸੋਂ ਚਿੱਤ ਵੀ
ਆ। ਜੀਵਨ ਤਾਂ ਇਸ ਤਰ੍ਹਾਂ ਹੀ ਹੈ ਜਿਵੇਂ ਬਹੁਤ ਸੋਹਣੀਆਂ ਹਵੇਲੀਆਂ ਬਣੀਆਂ ਹੁੰਦੀਆਂ ਨੇ, ਮਹਿਲ ਮਾੜੀਆਂ ਬਣੇ ਹੁੰਦੇ, ਚੌਬਾਰੇ ਬਣੇ ਹੁੰਦੇ, ਤੇ ਬਾਹਰੋਂ ਬੜੀ ਚਿੱਤਰਕਾਰੀ ਮਹਿਲ ਵਰਗੀ ਕੀਤੀ ਹੋਏ।
ਇਕੱਠੀਆਂ ਕਾਮਨਾ ਆਵਨੀ ਵਿੱਚੋਂ ਸਖਣੀਆਂ,
ਕੋਈ ਰਹਿੰਦਾ ਨਾ ਹੋਵੇ ਤੇ ਫਿਰ ਉਹ ਹਵੇਲੀ ਚੂਹਿਆਂ ਦੀ ਹਵੇਲੀ ਆਉਂਦੀ ਹੈ। ਸੱਪਾਂ ਦੀ ਹਵੇਲੀ ਹੁੰਦੀ ਹੈ, ਬਿੱਛੂਆਂ ਦੀ ਹਵੇਲੀ ਹੁੰਦੀ ਜੇ ਮਾਲਕ ਵਿੱਚ ਨਾ ਰਹਿੰਦਾ। ਸਾਡਾ ਜੀਵਨ ਇਸ ਤਰ੍ਹਾਂ ਹੀ ਹੈ, ਬਾਹਰੋਂ ਬੇਸ਼ੱਕ ਬੜੇ ਸੋਹਣੇ ਗੁਰਮੁਖ ਨਜ਼ਰ ਆਈਏ, ਪਰ ਜੇ ਇਸ ਹਿਰਦੇ ਦਾ ਮਾਲਕ ਪਰਮਾਤਮਾ ਨੂੰ ਅਸੀਂ ਅੰਦਰ ਵਸਾਉਣ ਵਿੱਚ ਸਫਲ ਨਹੀਂ ਹੋਏ ਤੇ ਫਿਰ ਵਿਕਾਰਾਂ ਰੂਪੀ ਕੀੜੇ ਮਕੌੜੇ ਦੀ ਇਹ ਹਵੇਲੀ ਹੈ ਕੀੜਿਆਂ ਮਕੌੜਿਆਂ ਦੀ, ਤੇ ਢਹਿ ਜਾਏਗੀ ਬਿਨਾਂ ਵਰਤਿਆਂ ਬਿਨਾਂ ਕਿਸੇ ਕੰਮ ਆਇਆ।
ਬੱਗਾ ਬੱਗੇ ਕੱਪੜੇ ਤੀਰਥ ਮੰਜ ਵਸਾਨਾ,
ਜਿਵੇਂ ਬਗਲਾ ਹੁੰਦਾ ਨਾ ਉਹਦੇ ਸਫੈਦ ਪਰ ਹੁੰਦੇ ਨੇ, ਹੰਸ ਵਰਗਾ ਲੱਗਦਾ ਹੈ, ਤੇ ਤੀਰਥਾਂ ਦੇ ਕੰਢੇ ਤੇ ਨਿਵਾਸ ਰੱਖਦਾ।
ਕੁੱਟ ਕੁੱਟ ਜੀਆ ਖਾਵਣੇ ਬੱਗੇ ਨਾ ਕਹੀ ਅੰਦਰ,
ਗੱਡੀਆਂ ਮੱਛੀਆਂ ਹੋਰ ਮਾਮੂਲੀ ਜਲ ਜੀਵਾਂ ਨੂੰ ਨੱਪ ਨੱਪ ਕੇ ਖਾਈ ਜਾਣਾ, ਇਹ ਪਖੰਡੀਆਂ ਦਾ ਜੀਵਨ ਇਹੋ ਜਿਹਾ ਹੀ ਹੁੰਦਾ। ਫਿਰ ਇਹਨਾਂ ਨੂੰ ਬੱਗੇ ਭਾਵ ਹੰਸ ਪਵਿੱਤਰ ਬੇਦਾਗ ਤੇ ਨਹੀਂ ਆਖਿਆ ਜਾ ਸਕਦਾ।
ਸਿਮਲ ਰੁੱਖ ਸਰੀਰ ਮੈਂ ਜਨ ਦੇਖ ਭੁਲਾ,
ਉਦਾਹਰਣ ਮਹਾਰਾਜ ਸਿੰਬਲ ਦੇ ਦਰਖਤ ਦਿੰਦੇ ਦੇ ਦਿੰਦੇ ਨੇ, ਬੜਾ ਦੂਰੋਂ ਦਿਖਦਾ, ਬੜੇ ਸੋਹਣੇ ਫੁੱਲ ਖਿਲਦੇ ਨੇ, ਹਰ ਇੱਕ ਪੰਛੀ ਨੂੰ ਪ੍ਰਭਾਵਿਤ ਕਰਦਾ ਤੇ ਪੰਛੀ ਵਿਚਾਰੇ ਆ ਕੇ ਬਹਿ ਜਾਂਦੇ ਨੇ, ਤੇ ਹੈ ਤੇ ਉੱਥੇ ਕੱਖ ਵੀ ਨਹੀਂ। ਇਹਨੂੰ ਪਿੰਪਲ ਟ੍ਰੀ ਵੀ ਕਹਿ ਦੇਣਗੇ, ਫੋੜੇ ਨਿਕਲੇ ਹੁੰਦੇ ਨੇ ਕਿਸੇ ਨੂੰ, ਬੰਬੈਕਸ ਵੀ ਇਹਨੂੰ ਕਹਿ ਦਿੰਦੇ ਨੇ, ਸਿੰਬਲ ਸਾਡੀ ਭਾਸ਼ਾ ਚ ਕਹਿੰਦੇ। ਮਹਾਰਾਜ ਕਹਿੰਦੇ ਨੇ ਬੜਾ ਬਾਹਰੋਂ ਮੇਰਾ ਸਰੀਰ ਸੁੰਦਰ ਹੈ, ਸਜਾਵਟ ਬੜੀ ਹੈ, ਤੇ ਭੋਲੇ ਪੰਛੀ ਲੋਕ ਆ ਕੇ ਭੁੱਲ ਕੇ ਬੈਠ ਜਾਂਦੇ ਹਨ।
ਸੇ ਫਲ ਕਾਮਨਾ ਆਵਨੀ ਤੇ ਗੁਣ ਮੈਂ ਤਨ ਹਨ,
ਮੇਰੇ ਵਿੱਚ ਵੀ ਇਸ ਤਰ੍ਹਾਂ ਦੇ ਅਵਗੁਣ ਨੇ ਜਿਵੇਂ ਸਿੰਬਲ ਦੇ ਫੁੱਲ ਫਿੱਕੇ ਫਲ ਬਕ ਬਕੇ ਕਾਮਨਾਵਣ ਪਤ, ਮੇਰਾ ਵੀ ਜੀਵਨ ਇਸ ਤਰ੍ਹਾਂ ਹੀ ਹੈਗਾ, ਕਿਸੇ ਦੇ ਕੰਮ ਨਹੀਂ ਆ ਸਕਿਆ। ਬੜੇ ਬੜੇ ਲੋਕ ਨੇ, ਖਰਬਾਂ ਪਤੀ ਨੇ, ਬਹੁਤ ਵੱਡੇ ਵੱਡੇ ਸਿੰਘਾਸਣਾਂ ਤੇ ਬੈਠੇ ਨੇ, ਸਾਰੀ ਦੁਨੀਆਂ 'ਚ ਉਹਨਾਂ ਦਾ ਨਾਮ ਹੈ, ਦਿਖਾਈ ਪੈਂਦੇ ਨੇ, ਪਰ ਕੋਈ ਕੋਲ ਲੋੜਵੰਦ ਚਲਾ ਜਾਏ ਮੈਨੂੰ ਮਜ਼ਾਲ ਹੈ ਕਿਸੇ ਦੇ ਕੰਮ ਆ ਜਾਣ। ਉਹਨਾਂ ਦੇ ਇੱਕ ਸਾਈਨ 'ਤੇ ਕਿਸੇ ਦੀ ਮੌਤ ਦੀ ਸਜ਼ਾ ਮਾਫ ਹੋ ਸਕਦੀ ਹੈ, ਪਰ ਕਰੀਏ ਕੀ, ਸਿੰਬਲ ਹੈਗਾ, ਬੈਠਾ ਹੈ ਸਿੰਘਾਸਣ 'ਤੇ, ਪਰ ਸਿੰਬਲ ਹੈ, ਫਲ ਫਿੱਕੇ ਫੁੱਲ ਬਕ ਬਕੇ ਕਾਮਨਾਵਣ ਪਤ, ਨਾ ਕਿਸੇ ਲਈ ਸਾਇਆ, ਨਾ ਕਿਸੇ ਲਈ ਖੁਸ਼ਬੂ, ਨਾ ਕਿਸੇ ਲਈ ਕੋਈ ਫੁੱਲ, ਨਾ ਕਿਸੇ ਦੇ ਫਲ ਕੰਮ ਆ ਸਕੇ। ਇਸ ਤਰ੍ਹਾਂ ਦੇ ਬੜੇ ਪਰਬ੍ਰਹਮ ਪਰਮੇਸ਼ਵਰ ਨੇ ਵਡਿਆਈ ਬੜੀ ਦਿੱਤੀ ਹੈ, ਪਰ ਮਜ਼ਾਲ ਹੈ ਸਕੇ ਭਰਾ ਦੇ ਵੀ ਕੰਮ ਆ ਗਏ, ਹਰ ਇੱਕ ਨੂੰ ਲੁੱਟਣਾ ਤੇ ਠੱਗਣਾ ਤੇ ਮਕਾਰੀ ਵਿੱਚ ਰਹਿਣਾ ਇਹ ਜੀਵਨ ਬਣ ਜਾਂਦਾ ਹੈ। ਸਾਹਿਬ ਕਹਿੰਦੇ ਇਹ ਅਵਗੁਣ ਮੇਰੇ ਵਿੱਚ ਹੈਗੇ ਹਨ।
ਅੰਦਲੇ ਭਾਰ ਉਠਾਇਆ ਡੁਗਰ
ਵਾਈ ਨਹੀਂ ਪੈਂਦਾ, ਇੱਕ ਭਾਰ ਬੜਾ ਜ਼ਿਆਦਾ ਪਾਪਾਂ ਦਾ ਕੁਕਰਮਾਂ ਦਾ, ਇੱਕ ਵਾਟ ਰਸਤਾ ਬੜਾ ਉੱਬੜ ਖਾਬੜ ਹੈ, ਪਹਾੜੀ ਚੜ੍ਹਨ ਵਰਗਾ ਹੈ। ਅੰਦਲੇ ਭਾਰ ਉਠਾਇਆ ਡੁਗਰ ਵਾਟ ਬਹੁਤ, ਰਸਤਾ ਬੜਾ ਕਠਿਨ ਹੈ।
ਅੱਖੀ ਲੋੜੀ ਨਾ ਲਹਾ ਹਉ ਚੜ ਲੰਗਾ ਕਿਤ,
ਅੱਖਾਂ ਵੀ ਕੋਈ ਨਹੀਂ ਚਾਹੀਦੀਆਂ ਸਨ, ਹੁਣ ਹੈ ਨਹੀਂ, ਤੇ ਮੈਂ ਕਿਵੇਂ ਜੀਵਨ ਦਾ ਔਖਾ ਰਸਤਾ ਸਰ ਕਰਾਂ।
ਚੱਕਰੀਆਂ ਚੰਗਿਆਈਆਂ ਅਵਰ ਸਿਆਣਪ ਕਿਤ,
ਚੱਕਰੀਆਂ ਤੇ ਹੋਰ ਚੰਗਾ ਬਣਨ ਵਾਲੀਆਂ ਚੰਗਿਆਈਆਂ ਜਿਹਨਾਂ ਕਰਕੇ ਬੰਦਾ ਲੱਗਦਾ ਹੈ ਪਰ ਚੰਗਾ ਹੁੰਦਾ ਨਹੀਂ, ਦਿਖਾਵੇ ਦੀਆਂ ਚੰਗਿਆਈ, ਤੇ ਸਿਆਣਪਾਂ ਇਸ ਰਸਤੇ ਵਿੱਚ ਕੰਮ ਨਹੀਂ ਆ ਸਕਦੀਆਂ।
ਨਾਨਕ ਨਾਮ ਸੰਭਾਲ ਤੂੰ ਬੱਦਾ ਛੁੱਟ ਹੈ ਜਿੱਤ,
ਸਭ ਕਦਨੇ ਮੇਰੇ ਮਨ ਪਾਰ ਬ੍ਰਹਮ ਪਰਮੇਸ਼ਰ ਨੂੰ ਯਾਦ ਕਰ, ਨਾਮ ਨੂੰ ਸੰਭਾਲ, ਸੰਭਾਲਣ ਤੋਂ ਮੁਰਾਦ ਹੈ ਧਿਆਨ ਨਾਲ, ਜ਼ਬਾਨ ਨਾਲ ਵਾਹਿਗੁਰੂ ਆਖਣਾ ਤੇ ਧਿਆਨ ਨਾਲ ਸੁਣਨਾ। ਜੇ ਧਿਆਨ ਨਾਲ ਸੁਣਿਆ ਤਾਂ ਸੰਭਾਲਿਆ ਗਿਆ, ਪੂਰੇ ਧਿਆਨ ਨਾਲ ਇਕਾਗਰਤਾ ਨਾਲ ਨਾਮ ਜਪ। ਇਸ ਕਰਕੇ ਨਾਮ ਜਪਣ ਨਾਲ ਤੂੰ ਅਵਗੁਣਾਂ ਦੇ ਬੰਧਨਾਂ ਤੋਂ ਛੁੱਟ ਜਾਏਗਾ, ਪਖੰਡੀਆਂ ਦੇ ਜਾਲ ਦੇ ਬੰਧਨਾਂ ਤੋਂ ਛੁੱਟ ਜਾਏਗਾ, ਅਵਗੁਣਾਂ ਦੀ ਕਾਲਖ ਤੋਂ ਜਿਵੇਂ ਕੈਂਸਰ ਵਿੱਚ ਹੁੰਦੀ ਹੈ ਤੇ ਛੁੱਟ ਜਾਵੇਗਾ। ਸਤਿਗੁਰੂ ਪਾਤਸ਼ਾਹ ਮਿਹਰਾਂ ਕਰ ਦੇਵਣ, ਸਾਡਾ ਹਿਰਦਾ ਨਾਮ ਨਾਲ ਜੁੜ ਜਾਏ। ਬੜੀ ਇਕਾਗਰਤਾ ਤੇ ਪ੍ਰੇਮ ਨਾਲ ਆਪ ਨੇ ਸਰਵਣ ਕੀਤਾ। ਅਵਗੁਣਾਂ ਤੋਂ ਜਾਂ ਗੁਰੂ ਛੁਡਾ ਸਕਦਾ ਹੈ ਜਾਂ ਗੁਰੂ ਨਾਲ ਜੁੜੇ ਹੋਏ ਹਿਰਦੇ ਛੁਡਾ ਸਕਦਾ ਹੈ। ਜਿਵੇਂ ਭਾਈ ਅਦਲੀ ਜੀ ਨੇ ਬਾਬਾ ਬਿਧੀ ਚੰਦ ਜੀ ਨੂੰ ਛੁਡਾ ਲਿਆ ਸੀ, ਭੈੜੀ ਸੰਗਤ ਨੇ ਉਸਨੂੰ ਚੋਰ ਬਣਾ ਦਿੱਤਾ, ਪਰ ਗੁਰੂ ਨਾਲ ਜੁੜੇ ਹੋਏ ਹਿਰਦੇ ਦੀ ਸੰਗਤ ਨੇ ਉਸਨੂੰ ਬਿਧੀ ਚੰਦ ਸੀਨਾ, ਗੁਰੂ ਕਾ ਸੀਨਾ ਬਣਾ ਦਿੱਤਾ, ਬ੍ਰਹਮ ਗਿਆਨੀ ਬਣਾ ਦਿੱਤਾ, ਗੁਰੂ ਦਾ ਰੂਪ ਬਣਾ ਦਿੱਤਾ। ਜਾਂ ਗੁਰੂ ਛੁਡਾਵੇ ਜਾਂ ਗੁਰੂ ਨਾਲ ਜੁੜੇ ਹੋਏ ਹਿਰਦਿਆਂ ਦੀ ਸੰਗਤ ਛੁਡਾਵੇ। ਮਹਾਰਾਜ ਮਿਹਰਾਂ ਕਰਨ, ਬਾਰੰਬਾਰ ਸ਼ਬਦਾ ਹਾਰਦਿਕ ਤੌਰ ਤੇ ਧੰਨਵਾਦ ਹੈ ਭੁੱਲਾਂ ਚੁੱਕਾਂ ਦੀ ਖਿਮਾ ਸਰੂਪ ਬਖਸ਼ ਦੇਣਾ। ਕੱਲ ਨੂੰ ਬੰਦੀ ਛੋੜ ਦਿਵਸ ਦੇ ਵਿਸ਼ੇਸ਼ ਸਮਾਗਮ ਹੋ ਮਹਾਰਾਜ ਦੀਆਂ ਮਿਹਰਾਂ ਦੀ ਦਾਤ ਝੋਲੀ ਚ ਪਵਾਉਣ ਵਾਸਤੇ ਅੱਜ ਵੀ ਰਾਤ ਨੂੰ ਵੱਡੇ ਦੀਵਾਨ ਹਨ, ਆਪ ਨੇ ਸਾਰਿਆਂ ਨੇ ਪਹੁੰਚ ਕੇ ਮਹਾਰਾਜ ਦੀਆਂ ਖੁਸ਼ੀਆਂ ਹਾਸਲ ਕਰਨੀਆਂ ਨੇ। ਸੋਸ਼ਲ ਡਿਸਟੈਂਸਿੰਗ ਜਿਹੜੀ ਹੈ ਉਹਦਾ ਖਿਆਲ ਰੱਖਦਿਆਂ ਹੋਇਆ ਥੋੜ੍ਹਾ ਦੂਰ ਦੂਰ ਬੈਠ ਜਾਇਆ ਕਰੋ, ਪਰ ਆਓ ਜ਼ਰੂਰ, ਮਹਾਰਾਜ ਦੇ ਚਰਨ ਜ਼ਰੂਰ ਪਰਸੋ, ਸਤਿਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਤੇ ਨਾਲੇ ਅਰਦਾਸ ਕਰੋ ਕਿ ਕਰੋਨਾ ਮਹਾਂਮਾਰੀ ਦਾ ਸਮੂਲ ਵਿਨਾਸ਼ ਹੋ ਜਾਏ। ਸਾਹਿਬ ਐਸੀ ਬਰਕਤ ਦੇਵਣ, ਵਡਿਆਈ ਦੇਵਣ, ਬਾਰੰਬਾਰ ਭੁੱਲ ਚੁੱਕ ਦੀ ਖਿਮਾ ਗੁਰੂ ਫਤਿਹ ਦੀ ਦਾਤ ਝੋਲੀ ਚ ਪਵਾਈਏ। ਪੇਸ਼ਤਰ ਆਖਰੀ ਦੋ ਪੰਕਤੀਆਂ ਦਾ ਪਾਠ ਮਿਲ ਕੇ ਕਰੀਏ।
ਚਾਕਰੀਆਂ ਚੰਗਿਆਈਆਂ ਚਿੱਤ ਨਾਨਕ ਨਾਮ ਸੰਭਾਲ ਤੂੰ ਬੱਧਾ ਛੁੱਟ ਹੈ ਜਿੱਤ।